नामत आए वहां सुख पाया, नामत आए
Ah. ਸਦਕਾ ਸਦਕਾ ਸਤਿਗੁਰ ਢਾਕ ਲਿਆ ਮੋਹੇ ਪਾਪੀ ਪੜਦਾ ਗੁਰੂ ਪੂਰੇ ਬਜੀ ਵਧਾਈ ਨਾਨੇ ਚਿੰਤਾ ਲਿਖਾਣਾ
ਸਨਮਾਨ ਯੋਗ ਸਤਿਕਾਰ ਯੋਗ ਗੁਰੂ ਰੂਪ ਸਾਧ ਸੰਗਤ ਗੁਰੂ ਖਾਲਸਾ ਮਾਈ ਭਾਈ ਵੀਰ ਬਜ਼ੁਰਗ ਅਜ਼ੀਜ਼ਾਨ ਬੱਚੇ ਬੱਚਿਓ ਜੀਓ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਆਗੋਸ਼ ਅੰਦਰ ਹਾਜ਼ਰ ਹੋ ਕੇ ਗੁਰੂ ਦੇ ਪਵਿੱਤਰ ਬਚਨਾਂ ਨੂੰ ਉਮਲੀਕ ਲਾਲ ਰਤਨਾਂ ਨੂੰ ਅੰਤਹਕਰਨ ਰੂਪ ਦਾਮਨ ਅੰਦਰ ਚੋਲੀ ਅੰਦਰ ਪਾਉਣ ਦਾ ਗ੍ਰਹਿਣ ਕਰਨ ਦਾ ਹਾਸਿਲ ਕਰਨ ਅਤੇ ਮੁਯੱਸਰ ਕਰਨ ਦਾ ਜੋ ਸੁਭਾਗ ਗੁਰੂ ਨੇ ਆਪ ਹੀ ਬਖਸ਼ਿਆ ਹੈ, ਆਪਣੀ ਹੀ ਕਿਰਪਾਲਤਾ ਨਾਲ ਇਹ ਮੌਕਾ ਦੁਰਲੱਭ ਸਮਾਂ ਬਖਸ਼ਿਆ ਹੈ। ਇਸ ਲਈ ਅਸੀਂ ਜਿਤਨੇ ਵੀ ਕਿਰਤੱਗ ਹੋਈਏ ਬਜਾ ਹੈ ਬੇਜਾ ਨੇ। ਹਜ਼ੂਰ ਦਾ ਅਰਸ਼ਦ ਹੈ, ਆਪ ਜਪਾਏ ਜਪੇ ਸੋ ਨਾਉ। ਪੂਰਨ ਕਿਰਪਾ ਜਦੋਂ ਪਰਮੇਸ਼ੁਰ ਦੀ ਹੁੰਦੀ ਹੈ ਤਾਂ ਇਹ ਨਾਮ ਜਪਣ ਦੀ ਦਾਤ ਪ੍ਰਾਪਤ ਹੁੰਦੀ ਹੈ। ਬਾਣੀ ਦਾ ਪਾਠ ਕਰਨਾ ਵੀ ਨਾਮ ਜਪਣਾ ਹੈ, ਕੀਰਤਨ ਕਰਨਾ ਵੀ ਨਾਮ ਜਪਣਾ ਹੈ, ਬਾਣੀ ਦੀ ਵਿਚਾਰ ਕਰਨੀ ਵੀ ਨਾਮ ਜਪਣਾ ਹੈ, ਕੀਰਤਨ ਦਾ ਸੁਣਨਾ ਵੀ ਨਾਮ ਜਪਣਾ ਹੈ, ਦੁੱਧ ਪੀ ਲੈਣਾ ਵੀ ਘਿਓ ਖਾਣਾ ਹੀ ਹੈ ਅਤੇ ਮੱਖਣ ਖਾਣਾ ਵੀ ਘਿਓ ਖਾਣਾ ਹੀ ਹੈ ਅਤੇ ਡਾਇਰੈਕਟ ਘਿਓ ਦਾ ਸੇਵਨ ਕਰਨਾ ਵੀ ਘਿਓ ਖਾਣਾ ਹੈ। ਇਸ ਤਰ੍ਹਾਂ ਪਵਿੱਤਰ ਗੁਰਬਾਣੀ ਨੂੰ ਜਿਸ ਤਰ੍ਹਾਂ ਸਰੀਰਕ ਤੰਦਰੁਸਤੀ ਲਈ ਅਤੇ ਸ਼ਫਾਯਾਬੀ ਲਈ ਦੁੱਧ ਦਾ ਸੇਵਨ ਕਿਸੇ ਢੰਗ ਨਾਲ ਵੀ ਕਰੋ, ਉਹ ਤਾਕਤ ਦਿੰਦਾ ਹੈ। ਤਿਵੇਂ ਮਨ ਦੀ ਤਕਵੀਅਤ ਗੁਰਬਾਣੀ ਦਾ ਕਿਸੇ ਤਰ੍ਹਾਂ ਵੀ ਕਿਸੇ ਢੰਗ ਨਾਲ ਵੀ ਕਿਸੇ ਜੁਗਤ ਨਾਲ ਵੀ ਸੇਵਨ ਕਰੀਏ, ਉਹ ਵੀ ਤਕਵੀਅਤ ਦਿੰਦੀ ਹੈ। ਆਖਾਂ ਜੀਵਾਂ ਤਾਂ ਗੁਰੂ ਮਹਾਰਾਜ ਜੀ ਨੇ ਆਪ ਹੀ ਬਖਸ਼ਿਸ਼ ਕੀਤੀ ਹੈ, ਆਪ ਜਪਾਏ ਜਪੇ ਸੋ ਨਾਉ, ਆਪ ਗਵਾਏ ਸੋ ਹਰਗੁਣ ਗਾਉ। ਆਓ ਸਾਰੇ ਰਲ ਕੇ ਗੁਰੂ ਸਾਹਿਬ ਜੀ ਦੀ ਇਸ ਅਨਾਇਤ ਲਈ ਸ਼ੁਕਰਗੁਜ਼ਾਰ ਹੋਈਏ, ਇਹਸਾਨਮੰਦ ਹੋਈਏ। ਵਰਨਾ ਜੇ ਗੁਰੂ ਰਹਿਮ ਨਾ ਕਰਦਾ ਸਾਨੂੰ ਸਾਰਿਆਂ ਨੂੰ ਸਤਸੰਗ ਦੀ ਦਾਤ ਨਾ ਪ੍ਰਾਪਤ ਹੁੰਦੀ ਅਤੇ ਇਹ ਜ਼ਿੰਦਗੀ ਦਾ ਸਮਾਂ ਪਤਾ ਨਹੀਂ ਕਿਸ ਢੰਗ ਨਾਲ ਗੁਜ਼ਰਦਾ। ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ, ਆਓ ਸਾਰੇ ਹੀ ਗੁਰੂ ਸਾਹਿਬ ਜੀ ਦੀ ਇਸ ਕਿਰਤੱਗਤਾ ਲਈ ਅਦਬ ਨਾਲ ਇੱਜ਼ਤ ਨਾਲ ਸੀਸ ਨਵਾਵੀਏ ਅਤੇ ਰਸਨਾ ਤੋਂ ਆਖੀਏ ਸਤਨਾਮ ਸ਼੍ਰੀ ਵਾਹਿਗੁਰੂ। ਇਸ ਗੁਰਮੰਤਰ ਨੂੰ ਇੱਕ ਵਾਰਾਂ ਫਿਰ ਰਸਨਾ ਤੋਂ ਉਚਾਰਨ ਕਰੀਏ ਅਤੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਜੋ ਵਾਹਿਗੁਰੂ ਤੋਂ ਪਹਿਲੇ ਸਤਨਾਮ ਲਫਜ਼ ਆਇਆ ਹੈ, ਇਹ ਜੋ ਝੂਠ ਦੇ ਮੁਕਾਬਲੇ 'ਤੇ ਸੱਤ ਹੁੰਦਾ ਹੈ ਉਹ ਸੱਚ ਹੁੰਦਾ ਹੈ ਉਹ ਨਹੀਂ। ਸੱਤ ਤੋਂ ਮੁਰਾਦ ਹੈ ਉਹ ਆਲਮਾਈਟੀ ਪਾਵਰ ਜੋ ਐਵਰੀ ਟਾਈਮ ਐਵਰੀਵੇਅਰ ਓਮਨੀ ਪ੍ਰਜੈਂਟ ਐਂਡ ਓਮਨੀ ਪੋਟੈਂਟ ਹੈ, ਹਰ ਸਮੇਂ ਹਰ ਜਗ੍ਹਾ ਪੂਰੀ ਸ਼ਕਤੀ ਵਿੱਚ ਹੈ ਅਤੇ ਰਮੀ ਹੋਈ ਹੈ, ਵਿਆਪਕ ਹੈ। ਮੰਤਰ ਵਾਹਿਗੁਰੂ ਹੈ ਅਤੇ ਸੱਤ ਉਸਦਾ ਵਿਸ਼ੇਸ਼ਣ ਹੈ, ਨਾਮ ਵੀ ਉਸਦਾ ਵਿਸ਼ੇਸ਼ਣ, ਐਡਜੈਕਟਿਵ ਸਿਫਾਤ। ਤੋ ਖੈਰ ਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਨਾਲ ਐਸੇ ਮੌਕੇ ਪ੍ਰਾਪਤ ਹੁੰਦੇ ਨੇ। ਆਪ ਧੰਨਤਾ ਦੇ ਯੋਗ ਹੋ ਜੋ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਰੱਬੀ ਖਿੱਚ ਨਾਲ ਰੋਜ਼ ਹੀ ਖਿੱਚੇ ਆਉਂਦੇ ਹੋ ਅਤੇ ਗੁਰੂ ਦੇ ਉਪਦੇਸ਼ ਅਤੇ ਉਦੇਸ਼ ਨੂੰ ਆਪ ਵੀ ਸਰਵਣ ਕਰਦੇ ਹੋ ਅਤੇ ਦਾਸਰਿਆਂ ਨੂੰ ਵੀ ਪਵਿੱਤਰ ਮੌਕਾ ਦਿੰਦੇ ਹੋ ਗੁਰੂ ਅਤੇ ਆਪ ਜੀ ਦੀ ਖਿਦਮਤ ਗੁਜ਼ਾਰੀ ਦਾ ਸੇਵ ਸੇਵਕੀ ਕਮਾਣ ਦਾ। ਦੋ ਸ਼ਬਦਾਂ ਦਾ ਕੀਰਤਨ ਆਪ ਜੀ ਦੇ ਸਾਹਮਣੇ ਹੋਇਆ ਹੈ। ਦੋਨਾਂ ਦੇ ਹੀ ਰਚਨਹਾਰੇ ਸ਼ਾਹੇ ਸ਼ਹੀਦਾਂ, ਮੇਰਾਜ ਸ਼ਹੀਦਾਂ, ਉਸਤਾਦੇ ਅਦੀਬਾਂ, ਸਿਪਾ ਸਾਲਾਰੇ ਅਫਵਾਜ ਸ਼ਹੀਦਾਂ, ਭਾਵ ਕਿ ਸ਼ਹੀਦਾਂ ਦੀ ਫੌਜ ਦੇ ਜਰਨੈਲ ਗੁਰੂ ਅਰਜਨ ਦੇ ਮਹਾਰਾਜ, ਗੁਰਬਾਣੀ ਦੇ ਰਚਨਹਾਰੇ ਬਹੁਤ ਰਚਨਹਾਰੇ ਹਨ। ਦੋਨੋਂ ਹੀ ਸ਼ਬਦ ਉਹਨਾਂ ਦੇ ਰਚੇ ਹੋਏ ਨੇ ਅਤੇ ਅਸਾਂ ਕੁਛ ਦਿਨਾਂ ਤੋਂ ਉਹਨਾਂ ਦੇ ਹੀ ਸਾਹਿਬਜ਼ਾਦੇ, ਉਹਨਾਂ ਦਾ ਹੀ ਰੂਪ, ਨਾਨਕ ਅੰਕਾਰੀ ਦਾ ਛੇਵਾਂ ਸਰੂਪ, ਆਪ ਨਾਰਾਇਣ ਕਲਾ ਥਾਰ ਜਗਮੈ ਪਰਵਰਿਓ ਦੇ ਛੇਵੇਂ ਜਾਨਸ਼ੀਨ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਜੀਵਨ ਦੁਹਰਾ ਰਹੇ ਹਾਂ, ਰੈਪੀਟੀਸ਼ਨ ਕਰ ਰਹੇ ਹਾਂ, ਯਾਦਾਂ ਕਰ ਰਹੇ ਹਾਂ। ਸਤਸੰਗ ਜੀ, ਜੀਵਨ ਤੋਂ ਹੀ ਜੀਵਨ ਬਣਦਾ ਹੈ, ਰੋਸ਼ਨ ਚਿਰਾਗ ਹੀ ਰੋਸ਼ਨੀ ਦੇ ਸਕਦਾ ਹੈ। ਅਧੂਰੇ ਜੀਵਨ, ਅਪੂਰੇ ਜੀਵਨ, ਕਦੀ ਕਿਸੇ ਦੇ ਜੀਵਨ ਅੰਦਰ ਤਗੈਰ, ਤਬਦਲ, ਚੇਂਜ, ਐਕਸਟ੍ਰੀਮ ਚੇਂਜ ਨਹੀਂ ਪੈਦਾ ਕਰ ਸਕਦੇ। ਉਪਦੇਸ਼ ਪੂਰੇ ਗੁਰੂ ਦਾ ਹੀ ਕਾਟ ਕਰਦਾ ਹੈ। ਸਤਿਗੁਰਾਂ ਦਾ ਅਰਸ਼ਦ ਹੈ ਜੀ, ਪੂਰੇ ਗੁਰ ਕਾ ਸੁਣ ਉਪਦੇਸ਼, ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ ਤੋ। ਇਹ ਉਪਦੇਸ਼ ਰੂਪ ਬਾਣੀ ਗਿਆਨ ਭੰਡਾਰ ਵਿੱਚੋਂ ਦੋ ਸ਼ਬਦਾਂ ਦਾ ਕੀਰਤਨ ਹੋਇਆ ਹੈ। ਉਪਦੇਸ਼ ਦਵਾਈ ਮਾਫਕ ਹੈ। ਕਈ ਲੋਕ ਕਹਿੰਦੇ ਨੇ ਕਿ ਧਰਮ ਇੱਕ ਦਵਾਈ ਹੈ, ਕੌੜੀ ਦਵਾਈ, ਅਤੇ ਇਹਨੂੰ ਰੋਗੀ ਹੋਣ ਵੇਲੇ ਖਾਣਾ ਚਾਹੀਦਾ ਹੈ। ਕੋਈ ਸਿਆਣਾ ਬੰਦਾ, ਕੋਈ ਤੰਦਰੁਸਤ ਬੰਦਾ ਐਵੇਂ ਡੋਜ਼ ਨਹੀਂ ਪੀਂਦਾ ਰਹਿੰਦਾ, ਐਵੇਂ ਇੰਜੈਕਸ਼ਨਸ ਨਹੀਂ ਕਰਾਉਂਦਾ ਰਹਿੰਦਾ, ਐਵੇਂ ਕੌੜੀਆਂ ਦਵਾਈਆਂ ਨਹੀਂ ਪੀਂਦਾ ਰਹਿੰਦਾ। ਇਸ ਲਈ ਧਰਮ ਕੌੜੀ ਦਵਾਈ ਹੈ ਅਤੇ ਬਿਮਾਰੀ ਦੇ ਸਮੇਂ ਪੀਣੀ ਚਾਹੀਦੀ ਹੈ। ਇਹ ਉਹਨਾਂ ਹੁਜਤੀਆਂ ਦਾ ਕੰਮ ਹੈ ਜੋ ਗੁਰੂ ਘਰ ਦੀ ਸ਼ਫਕਤ ਤੋਂ, ਰਹਿਮਤ ਤੋਂ, ਵਡਿਆਈ ਤੋਂ, ਉੱਚਤਮ ਤੋਂ, ਔਜ ਤੋਂ, ਰਫਤ ਤੋਂ, ਬੁਲੰਦੀ ਤੋਂ ਵਾਕਫ ਨਹੀਂ ਹਨ। ਲੇਕਿਨ ਗੁਰੂ ਸਾਹਿਬ ਜੀ ਨੇ ਇਹਨੂੰ ਦਵਾਈ ਨਹੀਂ ਆਖਿਆ। ਗੁਰੂ ਦਾ ਆਸ਼ਾ ਹੈ ਕਿ ਜਿਵੇਂ ਤੰਦਰੁਸਤ ਇਨਸਾਨ ਵੀ, ਵੈਸੇ ਇਹ ਕਿਸ ਕਿਸਮ ਦੀ ਔਖਦ ਹੈ, ਜਿਸ ਕਿਸਮ ਦੀ ਟੌਨਿਕ ਹੁੰਦੀ ਹੈ, ਟੌਨਿਕ ਤੰਦਰੁਸਤ ਇਨਸਾਨ ਵੀ ਲੈਂਦਾ ਹੈ, ਖੁਰਾਕ ਟੌਨਿਕ ਹੈ, ਧੁੱਪ ਦੀਆਂ ਕਿਰਨਾਂ ਵਿੱਚ ਟੌਨਿਕ ਹੈ, ਹਵਾ ਦੇ ਚੌਂਕਿਆਂ ਅੰਦਰ ਆਕਸੀਜਨ ਅੰਦਰ ਟੌਨਿਕ ਹੈ, ਪਾਣੀ ਅੰਦਰ ਟੌਨਿਕ ਹੈ, ਦੁੱਧ ਅੰਦਰ ਟੌਨਿਕ ਹੈ। ਤਾਂ ਇਸ ਪੱਖ ਨੂੰ ਲੈ ਕੇ ਸਤਿਗੁਰੂ ਜੀ ਕਹਿੰਦੇ ਨੇ, ਔਖਦ ਤੇਰੋ ਨਾਮ ਦਿਆਲ, ਹੇ ਮੇਰੇ ਮਾਲਕ, ਇਹ ਤਾਂ ਸਦਾ ਸਦਾ ਸੇਵਨ ਕਰਨ ਵਾਲੀ ਇੱਕ ਰੱਬੀ ਦਵਾਈ ਹੈ ਜੋ ਤੇਰਾ ਨਾਮ ਹੈ, ਯਾਦ ਹੈ, ਸਿਮਰਨ ਹੈ, ਚਿੰਤਨ ਹੈ। ਤੋ ਸਤਸੰਗ ਜੀ, ਇਹ ਪਰਮੇਸ਼ੁਰ ਦੀ ਯਾਦ ਹਰ ਸਮੇਂ ਹਰ ਇਨਸਾਨ ਨੂੰ ਇੱਕ ਟੌਨਿਕ ਵਾਂਗ ਲੈਣ ਵਾਲੀ ਚੀਜ਼ ਹੈ। ਅਤੇ ਮਹਾਰਾਜ ਨੇ ਤਾਂ ਆਖਿਆ, ਸਗਲ ਮਤਾਂਤ ਕੇਵਲ ਹਰ ਨਾਮ, ਸਭ ਮਤਾਂ ਮਤੰਤਰਾਂ ਵਿੱਚੋਂ ਪਰਮੇਸ਼ੁਰ ਦਾ ਨਾਮ ਹੀ ਵੱਡਾ ਉੱਚਤਮ ਵਾਲਾ ਮੰਤਰ ਹੈ। ਤੋ ਆਪ ਜੀ ਇਸ ਨੂੰ ਹੁਣ ਗੁਰਬਾਣੀ ਦੇ ਕੀਰਤਨ ਰਾਹੀਂ, ਸਾਜ਼ਾਂ ਰਾਹੀਂ, ਰਾਗ ਰਾਹੀਂ ਛਕ ਰਹੇ ਹੋ, ਲੈ ਰਹੇ ਹੋ, ਗ੍ਰਹਿਣ ਕਰ ਰਹੇ ਹੋ। ਦਵਾਈ ਹੋਵੇ ਅਤੇ ਹੋਵੇ ਵੀ ਸ਼ੀਰੀ, ਖੁਸ਼ ਜ਼ਾਇਕਾ, ਟੇਸਟੀ, ਮਿੱਠੀ, ਅਤੇ ਕਿਤਨੇ ਚੰਗੇ ਭਾਗ ਨੇ। ਉਸ ਡਾਕਟਰ ਦੇ ਬੂਹੇ ਉੱਤੇ ਕਤਾਰਾਂ ਲੱਗੀਆਂ ਰਹਿੰਦੀਆਂ ਨੇ ਲੋੜਵੰਦਾਂ ਅਤੇ ਗਰਜ਼ਮੰਦਾਂ ਦੀਆਂ। ਇਸ ਡਾਕਟਰ ਦੇ ਬੂਹੇ ਉੱਤੇ ਜਿਸ ਦਾ ਉਪਦੇਸ਼ ਰਾਗਮਈ ਹੈ, ਕਾਵਮਈ ਹੈ ਅਤੇ ਖੁਸ਼ ਜ਼ਾਇਕਾ ਹੈ, ਸੁਰਤ ਨੂੰ ਹੁਲੇਰੇ ਹੁਲਾਰੇ ਦਿੰਦਾ ਹੈ, ਆਨੰਦ ਦਿੰਦਾ ਹੈ, ਵਿਸਮਾਦ ਦਿੰਦਾ ਹੈ, ਆਲਮੇ ਸਰਸ਼ਾਰੀ ਬਖਸ਼ਦਾ ਹੈ, ਮਹਵੀਅਤ ਦੀ ਦਾਤ ਬਖਸ਼ਦਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬੂਹੇ ਉੱਤੇ। ਇਸੇ ਲਈ ਅਸੀਂ ਸਾਰੇ ਰੋਜ਼ ਰੋਜ਼ ਆਉਂਦੇ ਹਾਂ ਅਤੇ ਸਜਦਾ ਕਰ ਕਰਕੇ ਅੰਤਹਕਰਨ ਦੀ ਝੋਲੀ ਟੱਡ ਟੱਡ ਕੇ ਕਹਿੰਦੇ ਹਾਂ ਕਿ ਸਾਨੂੰ ਵੀ ਇਹ ਦਾਤ ਬਖਸ਼, ਸਾਨੂੰ ਵੀ ਦਾਤ ਬਖਸ਼, ਇਹ ਤੁਕ ਦਾ ਆਨੰਦ ਲਈਏ ਇੱਕ ਵਾਰੀ। ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਪਾਓ ਕਿਹਾ ਕਾੜਾ ਜੀਓ।
ਮੇਰਾ ਰਾਖਾ ਸਭਨੀ ਥਾਈ,
ਆਖਣ ਤੋਂ ਕਿ ਮਹਾਰਾਜ ਗੁਰੂ ਹਰਗੋਬਿੰਦ ਮਹਾਰਾਜ ਤੁਸਾਂ ਮੇਰੇ ਨਾਲ ਹੀ ਲਾਹੌਰ ਅਤੇ ਲਾਹੌਰ ਤੋਂ ਕੁਛ ਦਿਨਾਂ ਬਾਅਦ ਕਸ਼ਮੀਰ ਚਲੋ ਕਿਉਂਕਿ ਮੈਂ ਆਪਣੀ ਸਿਹਤ ਦੀ ਰਿਕਵਰੀ ਵਾਸਤੇ ਸਿਹਤਯਾਬੀ ਵਾਸਤੇ ਕੁਛ ਆਬੋ ਹਵਾ ਅਤੇ ਸਥਾਨ ਬਦਲਣਾ ਚਾਹੁੰਦਾ। ਗੁਰੂ ਸਾਹਿਬ ਜੀ ਨੇ ਗੁਮਟਾਲੇ ਤੋਂ ਆਪਣੇ ਕੈਂਪ ਤੋਂ ਵਾਪਸ ਆਏ ਜਹਾਂਗੀਰ ਅਤੇ ਨੂਰ ਜਹਾਂ ਨੂੰ ਆਖਿਆ ਕਿ ਭਰਪੂਰ ਦੀਵਾਨ ਅੰਦਰ ਚਿਰਾਂ ਬਾਅਦ ਸੰਗਤਾਂ ਦੇ ਦੀਦਾਰ ਹੋਏ ਨੇ ਇਸ ਸਥਾਨ ਉੱਤੇ। ਮੈਂ ਗੁਰੂ ਦੀਆਂ ਸੰਗਤਾਂ ਨੂੰ ਪੁੱਛਾਂਗਾ ਕਿ ਕਿਸ ਤਰ੍ਹਾਂ ਨਾਲ ਪ੍ਰੋਗਰਾਮ ਬਣਨਾ ਹੈ। ਜਹਾਂਗੀਰ ਵਾਪਸ ਚਲੇ ਜਾਂਦਾ ਹੈ ਹਰਿਮੰਦਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਜ਼ਿਆਰਤ ਕਰਕੇ। ਮੈਂ ਬੜੀ ਹੀ ਨਿਮਰਤਾ ਨਾਲ ਜਿਸ ਭੈਣ ਦਾ ਇਹ ਅਜ਼ੀਜ਼ ਬੱਚਾ ਇੱਥੇ ਖੇਡ ਰਿਹਾ ਹੈ ਮਹਾਰਾਜ ਦੇ ਸਾਹਮਣੇ, ਉਸ ਨੂੰ ਬੇਨਤੀ ਕਰਦਾ ਹਾਂ ਕਿ ਪਿਆਰ ਨਾਲ ਇਹਨੂੰ ਬੈਠਣਾ ਸਿਖਾਓ, ਝਿੜਕਣਾ ਨਹੀਂ ਕਿਉਂਕਿ ਇਸ ਨਾਲੋਂ ਵੀ ਜ਼ਿਆਦਾ ਖਲਲ ਪਾਏਗਾ। ਜਹਾਂਗੀਰ ਅਤੇ ਨੂਰਜਹਾਂ ਆਪਣੇ ਬੋਡੀਗਾਰਡਸ ਨਾਲ ਸਿਪਾਹੀਆਂ ਨਾਲ ਵਾਪਸ ਗੁਮਟਾਲੇ ਚਲੇ ਗਏ ਅਤੇ ਗੁਰੂ ਸਾਹਿਬ ਜੀ ਨੇ ਅਗਲੇ ਹੀ ਦਿਨ ਭਰਪੂਰ ਸੰਗਤ ਅੰਦਰ ਜਹਾਂਗੀਰ ਦਾ ਇਹ ਵਚਨ ਸੰਗਤਾਂ ਵਿੱਚ ਰੱਖਿਆ। ਸੰਗਤਾਂ ਵਿੱਚੋਂ ਕੁਝ ਇੱਕ ਨੇ ਕਿਹਾ, ਮਹਾਰਾਜ ਇਹ ਜਨੂਨੀ ਬਾਦਸ਼ਾਹ ਹੈ, ਮੁਤਸਬ ਬਾਦਸ਼ਾਹ ਹੈ, ਕਹਿਣ ਨੂੰ ਆਦਲ ਹੈ ਲੇਕਿਨ ਇਹਦੇ ਅੰਦਰ ਇਸਲਾਮ ਦਾ ਜਨੂਨ ਹੈ। ਇਹਨੇ ਆਪਣੀ ਕਲਮ ਨਾਲ ਆਪ ਜੀ ਦੇ ਪਿਤਾ ਵਾਸਤੇ ਜੋ ਜ਼ਹਿਰ ਉਗਲੀ ਹੈ ਆਪਣੀ ਆਤਮ ਕਥਾ ਅੰਦਰ, ਆਟੋਬਾਇਓਗ੍ਰਾਫੀ ਅੰਦਰ, ਸਵਾਨੇ ਹਯਾਤ ਅੰਦਰ, ਉਹ ਅਟਲ ਰਹੇਗੀ। ਤੋਜ਼ ਕੇ ਜਹਾਂਗੀਰੀ ਅੰਦਰ ਇਸਨੇ ਗੁਰੂ ਘਰ ਨੂੰ ਕੈਸੇ ਸ਼ਬਦ ਲਿਖੇ ਨੇ ਕਿ ਫਾਰਸੀ ਦੀ ਰਚਨਾ ਹੈ, ਜਹਾਂਗੀਰ ਦੀ ਆਪਣੀ ਲਿਖੀ ਹੋਈ, ਤੋਜ਼ ਕੇ ਜਹਾਂਗੀਰੀ ਉਸਦਾ ਨਾਮ ਹੈ ਅਤੇ ਲਖਨਊ ਦੀ ਲਕਸ਼ਵਰ ਪ੍ਰੈਸ ਅੰਦਰ ਮੌਜੂਦ ਹੈ। ਉਸਦੇ 35 ਸਫ਼ੇ ਉੱਤੇ ਗੁਰੂ ਅਰਜਨ ਦੇਵ ਜੀ ਦੀ ਗ੍ਰਿਫਤਾਰੀ ਲਈ ਅਤੇ ਉਹਨਾਂ ਨੂੰ ਪ੍ਰੇਰ ਕੇ ਮੁਸਲਮਾਨ ਬਣਾਉਣ ਲਈ, ਜੇ ਨਾ ਮੰਨਣ ਅਤੇ ਅੱਗ ਅਤੇ ਪਾਣੀ ਦੀ ਸਜ਼ਾ ਦੇ ਕੇ ਸਦਾ ਲਈ ਖਤਮ ਕਰਨ ਦਾ ਆਰਡੀਨੈਂਸ ਲਿਖਿਆ ਹੋਇਆ ਹੈ ਜਹਾਂਗੀਰ ਦੇ ਆਪਣੇ ਹੱਥੀਂ, ਹੁਣ ਤੱਕ ਮੌਜੂਦ ਹੈ, ਹਿਸਟੋਰੀਕਲ ਟੱਚ ਹੈ। ਉਹਦੀ ਮੈਂ ਇੱਕ ਲਾਈਨ ਬੋਲਦਾ ਹਾਂ ਆਪਦੀ ਕਿਰਪਾ ਨਾਲ। ਇਹਨੇ ਕਿਹਾ ਅਮਰ ਫਰਮੂਦਮ, ਹਾਂ ਉਹਨੇ ਕਿਹਾ ਦਰ ਗੋਇੰਦਵਾਲ ਵਾਕਿਆਸਤ ਬਰ ਕਿਨਾਰੇ ਬਿਆਹ, ਬਿਆਹ ਮੀਨਸ ਬਿਆਸਾ, ਗੋਇੰਦਵਾਲ ਕਸਬਾ ਜਿਹੜਾ ਬਿਆਸਾ ਦੇ ਕੰਢੇ 'ਤੇ ਹੈ, ਹਿੰਦੂਏ ਬੂਧ ਅਰਜਨ ਨਾਮ, ਉੱਥੇ ਇੱਕ ਹਿੰਦੂ ਰਹਿੰਦਾ ਹੈ ਜਿਹਦਾ ਨਾਂ ਅਰਜਨ ਹੈ। ਰਹਿੰਦਾ ਕਿਵੇਂ ਹੈ? ਦਰ ਲਿਬਾਸੇ ਪੀਰੀਓ ਸ਼ੇਖੀ, ਪੀਰਾਂ ਫਕੀਰਾਂ ਸੰਤਾਂ ਸਾਧਾਂ ਦੇ ਲਿਬਾਸ ਅੰਦਰ, ਉਹ ਹੀ ਦੁਕਾਨ ਬਾਤਲ ਰਾਹ ਅਸੇ ਚਹਾਰ ਪੁਸ਼ਤ ਗਰਮ ਮੇਦਾਸ਼ਤ। ਉਹਨੇ ਇੱਕ ਦੁਕਾਨ, ਝੂਠ ਦੀ ਦੁਕਾਨ, ਦਰੋਗ ਦੀ ਦੁਕਾਨ, ਗੁੰਮਰਾਹ ਕਰਨ ਦੀ ਦੁਕਾਨ, ਲੁੱਟਣ ਦੀ ਇੱਕ ਦੁਕਾਨ ਬਣਾਈ ਹੈ। ਗੁਰੂ ਘਰ ਨੂੰ ਇੱਕ ਦੁਨੀਆ ਨੂੰ ਲੁੱਟਣ ਦੀ ਦੁਕਾਨ ਲਿਖਦਾ ਹੈ, ਦੁਕਾਨ ਬਾਤਲ ਝੂਠ ਦੀ ਦੁਕਾਨ ਲਿਖਦਾ, ਉਹ ਹੀ ਦੁਕਾਨ ਬਾਤਲ ਰਾਹ ਅੱਜ ਸੇ ਚਹਾਰ ਪੁਸ਼ਤ ਗਰਮ ਮੇਦਾਸ਼ਤ। ਉਹਨੇ ਇੱਕ ਝੂਠ ਦੀ ਦੁਕਾਨ ਖੋਲ੍ਹੀ ਹੈ ਤਿੰਨਾਂ ਚੌਂ ਪੁਸ਼ਤਾਂ ਤੋਂ, ਗੁਰੂ ਨਾਨਕ ਦੇਵ ਤੋਂ ਲੈ ਕੇ, ਅਤੇ ਮੁੱਦਤ ਹਾ ਬਖਾਤਰ ਮੀ ਗੁਜ਼ਸ਼ਤ, ਬੜੀ ਦੇਰ ਤੋਂ ਖਾਤਰ ਮੈਨੇ ਦਿਲ, ਮੇਰੇ ਦਿਲ ਵਿੱਚ ਇਹ ਖਿਆਲ ਕਰ ਚੁੱਕਾ ਸੀ ਕਿ ਜਦੋਂ ਮੈਂ ਪਾਵਰ ਵਿੱਚ ਆਵਾਂ ਇੱਕ ਦਰ ਵਿੱਚ ਆਵਾਂ ਅਤੇ ਈ ਦੁਕਾਨ ਬਾਤਲ ਰਾਹ ਬਰਤਨ ਸ਼ਬਾਇਦ ਸਾਖਤ, ਇਸ ਝੂਠ ਦੀ ਦੁਕਾਨ ਨੂੰ ਮੈਂ ਜੜੋਂ ਪੱਟ ਕੇ ਸਿੱਟ ਦੇਵਾਂ, ਖਤਮ ਕਰ ਦੇਵਾਂ। ਯਾਨੀ ਗੁਰੂ ਘਰ ਨੂੰ ਇਸ ਉੱਤਮ ਪੰਥ ਸੁਣਿਓ ਗੁਰਸੰਗਤ ਨੂੰ ਜਹਾਂਗੀਰ ਨੇ ਆਪਣੀ ਕਲਮ ਨਾਲ ਦੁਕਾਨ ਬਾਤਲ ਆਖਿਆ ਹੈ। ਕੁਛ ਸਿੱਖਾਂ ਨੇ ਹੱਥ ਜੋੜ ਕੇ ਅਕਾਲ ਤਖਤ ਦੇ ਸਾਹਮਣੇ ਆਖਿਆ, ਸਾਹਿਬ ਗੁਰੂ ਹਰਗੋਬਿੰਦ ਮਹਾਰਾਜ, ਅਜੇ ਤਾਂ ਸਾਡੇ ਦੀਦਾਰ ਦੀ ਤਲਬ ਵੀ ਪੂਰੀ ਨਹੀਂ ਹੋਈ। ਹੇ ਇੱਛਾ ਪੂਰਕ ਸਤਿਗੁਰੂ ਜੀ, ਵਰ੍ਹਿਆਂ ਤੋਂ ਬਾਅਦ ਆਪ ਪਰਤੇ ਹੋ ਅੰਮ੍ਰਿਤਸਰ ਸਾਹਿਬ, ਅਤੇ ਸਾਡੇ ਦਿਲ ਦੀ ਹਾਲੇ ਦੰਜ ਵੀ ਨਹੀਂ ਬੁਝੀ, ਅੱਖੀਂ ਦੇਖ ਨਾ ਰੱਜੀਆਂ ਹਾਲੇ ਤਾਂ ਆਪ ਜੀ ਨੂੰ। ਇਸ ਲਈ ਮੇਰੇ ਮਹਿਬੂਬ ਜੀਓ, ਕਿਸੇ ਕੀਮਤ ਉੱਤੇ ਵੀ, ਕੁਝ ਸਿੱਖ ਕਹਿ ਰਹੇ ਨੇ ਕਿ ਜਹਾਂਗੀਰ ਦੇ ਨਾਲ ਹੁਣ ਸਫ਼ਰ ਨਹੀਂ ਕਰਨਾ, ਜਾਣਾ ਨਹੀਂ ਹੈ। ਕੁਝ ਸਿੱਖਾਂ ਨੇ ਇਹ ਗੱਲ ਆਖੀ। ਮਹਾਰਾਜ ਨੇ ਕੁਛ ਹੋਰ ਵੀ ਪੁੱਛਿਆ, ਕੋਈ ਹੋਰ ਵੀ ਖਿਆਲ ਹੈ? ਅਤੇ ਸਿਆਣੇ ਸਿੱਖ, ਵਿਚਾਰਵਾਨ ਸਿੱਖ, ਮੂਰਲੀ ਕਤਾਰ ਦੇ ਸਿੱਖ, ਬਤੌਰ ਸਿੱਖ ਸਾਰੇ ਇੱਕੋ ਹੀ ਹਾਂ, ਲੇਕਿਨ ਫਿਰ ਵੀ ਜਿਵੇਂ ਕਲਾਸ ਵਿੱਚ ਕੋਈ ਮੋਨੀਟਰ ਹੁੰਦਾ ਹੈ, ਕਈ ਸਿਆਣੇ ਹੁੰਦੇ ਨੇ। ਇਸ ਤਰ੍ਹਾਂ ਨਾਲ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਗੁਰੂ ਘਰ ਦੇ ਸੇਵਾਦਾਰ ਬਾਬਾ ਬੁੱਢਾ ਜੀ ਵਰਗੇ, ਸ਼੍ਰੀ ਲੰਗਾਹ ਜੀ ਵਰਗੇ, ਸ਼੍ਰੀ ਜੇਠਾ ਜੀ ਵਰਗੇ, ਅਤੇ ਭਾਈ ਮੋਖਾ ਜੀ ਜਿਹੇ, ਭਾਈ ਪੈੜਾ ਵਰਗੇ, ਗੁਰੂ ਅਮਰਦਾਸ ਦੀ ਹਜ਼ੂਰੀ ਤੋਂ ਚੱਲੇ ਆਉਣ ਵਾਲੇ ਭਾਈ ਗੁਰਦਾਸ ਜੀ ਵਰਗੇ, ਬੜੀ ਰਮਜ਼ ਨੂੰ ਸਮਝਣ ਵਾਲੇ ਸਿੱਖਾਂ ਨੇ ਆਖਿਆ, ਸੱਚੇ ਪਾਤਸ਼ਾਹ ਸਾਡਾ ਕੁਛ ਹੋਰ ਵਿਚਾਰ ਹੈ। ਮਹਾਰਾਜ ਨੇ ਕਿਹਾ, ਤੁਸੀਂ ਵੀ ਦੱਸੋ। ਹਜ਼ੂਰ ਨੇ ਕਿਹਾ, ਤੁਸੀਂ ਵੀ ਦੱਸੋ। ਉਹਨਾਂ ਕਿਹਾ, ਮਹਾਰਾਜ ਅਸੀਂ ਤਾਂ ਇਹ ਸੋਚਦੇ ਹਾਂ ਕਿ ਆਪ ਜੀ ਨੂੰ ਗ੍ਰਿਫਤਾਰ ਕਰਕੇ, ਆਪ ਜੀ ਦੇ ਪਿਤਾ ਦੀ ਸ਼ਹਾਦਤ ਕਰਕੇ, ਅਤੇ ਉਸ ਤੋਂ ਬਾਅਦ ਆਪ ਜੀ ਨੂੰ ਜੇਲ੍ਹ ਵਿੱਚ ਰੱਖ ਕੇ, ਜਹਾਂਗੀਰ ਨੇ ਕੁਝ ਖੱਟੀ ਨਹੀਂ ਖੱਟੀ ਬਦਨਾਮ ਹੀ ਹੋਇਆ ਹੈ। ਬੱਚੇ ਦੇ ਦਿਲ ਅੰਦਰ, ਸਿੱਖਾਂ ਤੋਂ ਇਲਾਵਾ ਨੇਕ ਦਿਲ ਮੁਸਲਮਾਨਾਂ ਦੇ ਦਿਲ ਅੰਦਰ ਵੀ ਜਹਾਂਗੀਰ ਨੇ ਆਪਣੇ ਲਈ ਬੁਰਾਈ ਹੀ, ਨਫ਼ਰਤ ਹੀ, ਅਤੇ ਆਪਣੇ ਲਈ ਘਟੀਆ ਖਿਆਲ ਹੀ ਜਮ੍ਹਾਂ ਕੀਤੇ ਨੇ। ਇਹਦੀ ਕੋਈ ਮਜਾਲ ਨਹੀਂ ਦਿਸਦੀ ਹੁਣ ਵੀ ਆਪ ਜੀ ਨੂੰ ਕੋਈ ਖੇਦ ਪਹੁੰਚਾਵੇ, ਨੁਕਸਾਨ ਪਹੁੰਚਾਵੇ। ਜਹਾਂਗੀਰ ਆਪ ਜੀ ਦੇ ਨਾਲ ਰਲ ਕੇ ਚਾਹੁੰਦਾ ਹੈ ਕਿ ਲੋਕਾਂ ਦੇ ਦਿਲ ਵਿੱਚੋਂ ਜਿਹੜੇ ਮੇਰੇ ਵਿਰੋਧੀ ਖਿਆਲ ਨੇ ਉਹ ਮੈਂ ਕਿਸ ਤਰ੍ਹਾਂ ਮਹਾਰਾਜ ਦੇ ਨਾਲ ਵੱਧ ਤੋਂ ਵੱਧ ਰਹਿ ਕੇ ਉਹਨਾਂ ਦੇ ਦਿਲ ਸਾਫ਼ ਕਰ ਦੇਵਾਂ। ਤਾਂ ਇਸ ਦੀ ਕੋਈ ਮਜਾਲ ਨਹੀਂ ਜਾਪਦੀ ਕਿ ਇਸ ਲਹਿਰ ਨੂੰ ਹੱਥ ਪਾਵੇ। ਤਾਂ ਸਾਨੂੰ ਚਾਹੀਦਾ ਹੈ ਕਿ ਜਹਾਂਗੀਰ ਦੇ ਨਾਲ ਮੁਕਾਬਲੇ ਉੱਤੇ ਉਸੇ ਸ਼ਾਨ ਸ਼ੌਕਤ ਨਾਲ, ਆਣ ਬਾਣ ਨਾਲ, ਚੜ੍ਹਦੀ ਕਲਾ ਨਾਲ, ਉਹਦੇ ਨਾਲੋਂ ਘੋੜਾ ਸੁੰਦਰ ਹੋਵੇ, ਉਹਦੇ ਨਾਲੋਂ ਘੋੜੇ ਦੀ ਜ਼ੀਨ ਅਤੇ ਸਜਾਵਟ ਲੱਖਾਂ ਦੀ ਹੋਵੇ, ਉਹਦੇ ਨਾਲੋਂ ਵੱਧ ਕੀਮਤੀ ਤੁਹਾਡੇ ਗਲੇ ਅੰਦਰ ਮਾਲਾ ਹੋਵਣ, ਉਹਦੇ ਨਾਲੋਂ ਅਤ ਸੁੰਦਰ ਤੁਹਾਡਾ ਦਮਾਲਾ ਹੋਵੇ, ਅਤ ਖੂਬਸੂਰਤ ਤੁਹਾਡਾ ਚੋਲਾ ਹੋਵੇ, ਅਤੇ ਅਤ ਸੂਰਤ ਖੂਬਸੂਰਤ ਤੁਹਾਡੀਆਂ ਤਲਵਾਰਾਂ ਅਤੇ ਸ਼ਸਤਰ ਹੋਣ, ਨਹਾਇਤ ਹੀ ਦਿਲਕਸ਼ ਸੰਭਾਲੀਆਂ ਹੋਈਆਂ ਜਵਾਨੀਆਂ ਵਾਲੇ ਤੁਹਾਡੇ ਨਾਲ ਬੋਡੀਗਾਰਡਸ ਹੋਣ। ਇੱਦਾਂ ਜਾਣਾ ਚਾਹੀਦਾ, ਦੁਨੀਆ ਨੂੰ ਪਤਾ ਲੱਗੇ ਕਿ ਇਸ ਵਕਤ ਦੇ ਬਾਦਸ਼ਾਹ ਅਤੇ ਦੀਨ ਦੁਨੀਆ ਦੇ ਮਾਲਕ ਗੁਰੂ ਹਰਗੋਬਿੰਦ ਵਿੱਚ ਫਰਕ ਕੀ ਹੈ। ਉਹਨਾਂ ਨੇ ਇਹ ਖਿਆਲ ਦਿੱਤਾ। ਆਖਰ ਇਹ ਰਾਏ ਕਾਰਗਰ ਸਾਬਤ ਹੋਈ, ਜੈਕਾਰੇ ਛੱਡ ਕੇ ਇਹ ਗੱਲ ਸਾਬਤ ਹੋਈ। ਪਰ ਨਾਲ ਹੀ ਉਹਨਾਂ ਨੇ ਆਖਿਆ, ਸੱਚੇ ਪਾਤਸ਼ਾਹ ਕਸ਼ਮੀਰ ਤੱਕ ਨਾ ਜਾਓ, ਲਾਹੌਰ ਤੱਕ ਹੀ ਚੱਲਦੇ ਹਾਂ। ਕੋਈ ਸਿੱਖ ਨਾਲ ਹੋਏ, ਗੁਰੂ ਹਰਗੋਬਿੰਦ ਮਹਾਰਾਜ ਜਹਾਂਗੀਰ ਦੇ ਨਾਲ ਲਾਹੌਰ ਚਲੇ ਜਾਂਦੇ ਨੇ। ਜਹਾਂਗੀਰ ਨੇ ਆਪਣਾ ਡੇਰਾ ਕਿਸੇ ਸ਼ਾਹੀ ਬਿਲਡਿੰਗ ਵਿੱਚ ਕੀਤਾ, ਲੇਕਿਨ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਡੇਰਾ ਲਾਹੌਰ ਤੋਂ 2.5-3 ਮੀਲ 'ਤੇ ਮੁਜੰਗਾ ਇੱਕ ਜਗ੍ਹਾ ਹੈ, ਜਿੱਥੇ ਅੱਜ ਕੱਲ੍ਹ ਵੀ ਗੁਰਦੁਆਰਾ ਹੈ, ਉੱਥੇ ਸੱਚੇ ਪਾਤਸ਼ਾਹ ਨੇ ਸੰਗਤ ਸਮੇਤ, ਸਿੱਖਾਂ ਸਮੇਤ ਡੇਰਾ ਕੀਤਾ। ਤੋ ਸਤਸੰਗ ਜੀ, ਮੁਜੰਗਾ ਇਹ ਲਾਹੌਰ ਦਾ ਇੱਕ ਬੜਾ ਚੰਗਾ ਘੁੱਗਵਸਦਾ ਏਰੀਆ ਹੈ, ਜਿੱਥੋਂ ਦੇ ਇੱਕ ਬੜੇ ਗੁਰਮਤ ਦੇ ਵਿਦਵਾਨ ਹੋ ਗੁਜ਼ਰੇ ਨੇ, ਪੰਡਿਤ ਨਾਰਾਇਣ ਸਿੰਘ ਜੀ। ਉਹਨਾਂ ਨੇ ਦਾਸਾਂ ਨਾਲ, ਦਾਸ ਕਈ ਦਫ਼ਾ ਉਹਨਾਂ ਦੇ ਨਾਲ ਇਕੱਠੇ ਕੀਰਤਨ ਨੂੰ ਵੀ ਗਏ ਨੇ, ਉਹਨਾਂ ਦੀ ਵਿਆਖਿਆ ਲੈਕਚਰ ਹੋਣਾ, ਕਥਾ ਹੋਣੀ, ਅਤੇ ਆਪ ਦੇ ਦਾਸਰਿਆਂ ਦਾ ਕੀਰਤਨ ਹੋਣਾ, ਬੜੇ ਵਿਦਵਾਨ ਸਨ। ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰਾ ਉਹਨਾਂ ਟੀਕਾ ਕੀਤਾ, ਟੀਕਾ ਤੋਂ ਮੁਰਾਦ ਤਰਜਮਾ, ਟਰਾਂਸਲੇਸ਼ਨ, ਦੂਜਾ ਟੀਕਾ ਨੇ ਸਾਰਾ। ਆਦਿ ਗੁਰੂ ਗ੍ਰੰਥ ਸਾਹਿਬ ਦਾ ਵੀ ਉਹਨਾਂ ਤਰਜਮਾ ਕੀਤਾ ਹੈ, ਦਸਮ ਗ੍ਰੰਥ ਦਾ ਵੀ ਉਹਨਾਂ ਤਰਜਮਾ ਕੀਤਾ ਹੈ, ਭਾਈ ਗੁਰਦਾਸ ਜੀ ਦੀ ਬਾਣੀ, ਕਵਿਤ ਸਵੱਈਏ ਪੌੜੀਆਂ ਆਦਿਕ, ਨੰਦ ਲਾਲ ਸਾਹਿਬ ਜੀ ਦੀ ਪਰਸ਼ੀਅਨ ਦੀ ਕਲਾਮ ਸਾਰੀ, ਅਤੇ ਇਸੇ ਤਰ੍ਹਾਂ ਹੋਰ ਕਈ ਬਾਣੀਆਂ ਦਾ ਵੱਖ ਵੱਖ ਉਹਨਾਂ ਨੇ ਤਰਜਮੇ ਕੀਤੇ ਨੇ, ਬੜੇ ਵਿਦਵਾਨ ਸੀ। ਤੋ ਖੈਰ, ਸਾਡੀ ਕੌਮ ਉਹਨਾਂ ਨੂੰ ਸੰਭਾਲ ਨਹੀਂ ਸਕੀ, ਅਤੇ ਅਖੀਰਲੇ ਦਿਨਾਂ ਵਿੱਚ ਉਹ ਬੜੀ ਮੁਸ਼ਕਿਲ ਨਾਲ 80 ਰੁਪਏ ਮਹੀਨਾ ਲੈ ਕੇ ਆਪਣੇ ਦਿਨ ਪੂਰੇ ਕਰਕੇ ਗਏ ਨੇ। ਸਿਆਣੇ ਕਹਿੰਦੇ ਨੇ ਜਦ ਤੱਕ ਛਣਕਣੇ ਵਿੱਚ ਰੋੜ ਹੁੰਦੇ ਨੇ ਬੱਚਾ ਖੇਡਦਾ ਹੈ, ਜਦੋਂ ਰੋੜ ਨਿਕਲ ਜਾਣ ਵਲੂੰਦਰ ਕੇ ਸੁੱਟ ਦਿੰਦਾ ਹੈ ਛਣਕਣੇ ਨੂੰ। ਜਦ ਤੱਕ ਤਾਣ ਮਾਣ ਹੁੰਦਾ ਹੈ ਕਿਸੇ ਵਿਆਖਿਆਕਾਰ ਵਿੱਚ ਕੀਰਤਨੀਆਂ ਵਿੱਚ ਤਾਂ ਜਿਉਂ ਆਇਆਂ ਹੁੰਦੀ ਹੈ। ਪਿਛੋਕੜ ਕਈਆਂ ਦਾ ਇੱਦਾਂ ਦੇ ਹੋਇਆ। ਗੁਰੂ ਸਭ ਨੂੰ ਇਸ ਮਤ ਬਖਸ਼ੇ। ਤੋ ਇਉਂ ਇੱਕ ਮੁਜੰਗਾਂ ਦੇ ਭਾਈ ਨਰਾਇਣ ਸਿੰਘ ਜੀ ਹੋ ਗੁਜ਼ਰੇ ਨੇ, ਉਹੀ ਮੁਜੰਗਾਂ ਜਿੱਥੇ ਹੁਣ ਗੁਰਦੁਆਰਾ ਵੀ ਮੌਜੂਦ ਹੈ, ਗੁਰੂ ਹਰਗੋਬਿੰਦ ਮਹਾਰਾਜ ਦਾ ਡੇਰਾ ਹੋਇਆ, ਅਤੇ ਸੁਬਹਾ ਸ਼ਾਮ ਅੰਮ੍ਰਿਤ ਵੇਲੇ ਇੱਛਾ ਪੂਰਕ ਬਾਣੀ ਆਸਾ ਦੀ ਵਾਰ ਦਾ ਕੀਰਤਨ ਹੋਵੇ, ਸ਼ਾਮੀ ਵੀ ਕੀਰਤਨ ਹੋਵੇ, ਅਤੇ ਇਸ ਤਰ੍ਹਾਂ ਨਾਲ ਹਿੰਦੂ ਸਿੱਖ ਮੁਸਲਮਾਨ ਸਭ ਇੱਥੇ ਆਇਆ ਕਰਨ। ਯਾਦ ਰਹੇ 4 ਵਰ੍ਹੇ ਤੋਂ ਬਾਅਦ ਗੁਰੂ ਹਰਗੋਬਿੰਦ ਮਹਾਰਾਜ ਫਿਰ ਲਾਹੌਰ ਆਏ। ਸੰਗਤਾਂ ਨੂੰ ਠੰਡ ਪੈ ਗਈ। ਆਪ ਜੀ ਦੇ ਦੀਦਾਰ ਕਰਕੇ ਅਤੇ ਬਚਨਾਂ ਰਾਹੀਂ ਗੁਰਮਤ ਦਾ ਦਰਸ਼ਨ ਕਰਕੇ, ਦੀਦਾਰ ਦੀਦਿਆਂ ਨਾਲ ਅਤੇ ਦਰਸ਼ਨ ਆਤਮਾ ਨਾਲ ਹੁੰਦੇ ਨੇ, ਸਭ ਦੇ ਨੈਣੀ ਠੰਡ ਅਤੇ ਕਲੇਜੇ ਸ਼ਾਂਤੀ ਤਸ਼ੱਫੀ ਇਤਮੀਨਾਨ ਆਇਆ। ਯਾਦ ਰਹੇ ਸਾਈਂ ਮੀਆਂ ਮੀਰ, ਜੋ ਗੁਰੂ ਹਰਗੋਬਿੰਦ ਜੀ ਦੇ ਪਿਤਾ ਦਾ ਯਾਰ ਬੇਲੀ ਸੀ ਅਤੇ ਰੂਹਾਨੀਅਤ ਦੀਆਂ ਗੱਲਾਂ ਰਲ ਕੇ ਪੁੱਛਦਾ ਹੁੰਦਾ ਸੀ, ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸੁਖਮਣੀ ਦਾ ਨਿੱਤ ਦਾ ਪਾਠੀ ਸੀ, ਨਿੱਤ ਦਾ ਨਿਤਨੇਮੀ ਸੀ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਵੀ ਇਸਨੇ ਆਪਣੇ ਚੇਲਿਆਂ ਨੂੰ ਲੈ ਕੇ ਲਾਹੌਰ ਵਿੱਚ ਬੜੀ ਸੇਵਾ ਕੀਤੀ ਸੀ। ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਨਾਲ ਰਲ ਕੇ ਵੀ ਜਦੋਂ ਲਾਹੌਰ ਵਿੱਚ ਭੁੱਖ ਮਰੀ ਪਈ, ਅਤੇ ਭੁੱਖ ਤੋਂ ਬਾਅਦ ਤਾਪ ਆਇਆ, ਅਤੇ ਤਾਪ ਫਿਰ ਗਿਲਟੀ ਤਾਪ ਵਿੱਚ ਬਦਲ ਗਿਆ, ਲਾਹੌਰ ਦੀਆਂ ਗਲੀਆਂ ਕੂਚੀਆਂ ਵਿੱਚ ਸੜਿਆਂਦ ਉੱਠ ਗਏ, ਮੁਰਦੇ ਨਾ ਸੰਭਾਲੇ ਜਾਣ, ਹਕੂਮਤ ਲਾਚਾਰ ਹੋ ਗਈ, ਗੁਰੂ ਹਰਗੋਬਿੰਦ ਮਹਾਰਾਜ ਆਪਣੇ ਸਿੱਖਾਂ ਨੂੰ ਲੈ ਕੇ, ਆਪਣੇ ਪਰਿਵਾਰ ਨੂੰ ਲੈ ਕੇ ਕਮਰ ਕਸੇ ਕਰਕੇ ਨਾਲੇ ਦਵਾਈਆਂ ਵਰਤਾਉਂਦੇ, ਦਾਰੂ ਵਰਤਾਉਂਦੇ, ਨਾਲੇ ਦਾਰੀ ਕਰਦੇ। ਮੈਂ ਅੱਗੇ ਵੀ ਇੱਕ ਦਿਨ ਆਖਿਆ ਸੀ, ਦਾਰੂ ਅਤੇ ਦਾਰੀ ਦੋਨੇ ਹੀ ਹੋਣ ਤਾਂ ਪੂਰੀ ਸੇਵਾ ਹੁੰਦੀ ਹੈ। ਦਾਰੂ ਦੇਣਾ ਸੌਖਾ, ਪਰ ਮਰੀਜ਼ ਦੀ ਦਾਰੀ ਕਰਨੀ ਔਖੀ। ਨਹੀਂ ਤਾਂ ਕਦੀ ਕਰਕੇ ਵੇਖੋ, ਕੁਝ ਪਰਸੈਂਟੇਜ ਹੀ ਹੋਵੇਗੀ ਜੋ ਦੁਆ ਅਤੇ ਦਾਰੂ ਅਤੇ ਦਾਰੀ ਮੈਨੇ ਖਿਦਮਤ ਦੋਨੋਂ ਹੀ ਕਰ ਸਕਣ ਨੂੰ ਤਿਆਰ ਹੋਣ। ਤਾਂ ਗੁਰੂ ਹਰਗੋਬਿੰਦ ਮਹਾਰਾਜ ਆਪਣੇ ਪਿਤਾ ਜੀ ਵਾਂਗ ਗਿਲਟੀ ਬੁਖਾਰ ਵਾਲਿਆਂ ਨੂੰ ਨਾਲੇ ਦਵਾਈ ਵੀ ਦਿੰਦੇ ਨੇ, ਦਾਰੂ ਵੀ ਵਰਤਾਉਂਦੇ ਨੇ, ਦਾਰੀ ਵੀ ਕਰਦੇ ਨੇ। ਕਮਰ ਕਸੇ ਕਰਕੇ ਇੱਥੇ ਹੀ ਬਸ ਨਹੀਂ, ਨਾਲ ਨਾਲ ਦਵਾ ਵੀ ਦਿੰਦੇ ਨੇ, ਦਾਲ ਵਾ ਅਲਫ ਵਾ ਦੁਆ ਮੈਡੀਸਨ, ਨਾਲ ਨਾਲ ਦਾਲ ਐਨ ਅਲਫਾ ਦੁਆ ਵੀ ਕਰਦੇ ਨੇ ਕਿ ਸੱਚੇ ਪਾਤਸ਼ਾਹ ਜਿੱਤ ਦੁਆਰੇ ਉਭਰੇ ਤਿੱਤੇ ਲੈ ਅਬਾ, ਸਭ ਦੀ ਰਖਵਾਲੀ ਕਰੋ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਥਾ, ਜਗਤ ਜਲੰਦਾ ਰੱਖ ਲੈ। ਇਹ ਨਹੀਂ ਕਹਿੰਦੇ ਅਤੇ ਗੁਰੂ ਨਾਨਕ ਦੇ ਘਰ ਨੂੰ ਮੰਨਣ ਵਾਲਿਆਂ ਨੂੰ ਲਾਹੌਰ ਵਿੱਚੋਂ ਤੂੰ ਰੱਖ ਲੈ ਅਤੇ ਬਾਕੀਆਂ ਲਈ ਨਹੀਂ ਮੈਂ ਕੁਛ ਵੀ ਕਹਿੰਦਾ, ਨਹੀਂ, ਜਗਤ ਜਲੰਦਾ ਰੱਖ ਲੈ। ਉਹ ਪੂਰਾ ਗੁਰੂ ਕੀ ਹੋਇਆ ਜਿਹਦਾ ਇਹ ਖਿਆਲ ਹੋਵੇ ਮੇਰੇ ਜੱਥੇ ਦਾ ਸਿੱਖ ਹੈ, ਇਹ ਸਾਡੇ ਇਲਾਕੇ ਦਾ ਸਿੱਖ ਹੈ, ਨਹੀਂ। ਗੁਰੂ ਨਾਨਕ ਦੇਵ ਦਾ ਮਿਸ਼ਨ ਕੀ ਹੈ? ਕਾਂਡੜਾ ਮਹੱਲਾ ਪੰਜਵਾਂ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਿਆ। ਗੁਰੂ ਅਰਜਨ ਦੇਵ ਮਹਾਰਾਜ ਇਸ ਸ਼ਬਦ ਨੂੰ ਕੋਈ ਹਰਿਮੰਦਰ ਸਾਹਿਬ ਵਿੱਚ ਬੈਠ ਕੇ ਨਹੀਂ ਗਾਉਂਦੇ, ਲਾਹੌਰ ਦੀ ਕਤਲਗਾਹ ਵਿੱਚ ਵੀ ਗਾਉਂਦੇ ਨੇ। ਇਸ ਸ਼ਬਦ ਨੂੰ ਸਿਰ 'ਤੇ ਚੌੜ ਢੁੱਲਦੇ ਵੇਲੇ ਨਹੀਂ ਗਾਉਂਦੇ ਕਿ ਸਗਲ ਸੰਗ ਹਮਕੋ ਬਣ ਆਈ, ਨਹੀਂ, ਜਦੋਂ ਮੁਰਤਜ਼ਾ ਹੁਸੈਨ ਦੇ ਹੁਕਮ ਨਾਲ ਗੁਰਦਿੱਤਾ ਪੜਪੂੰਜਾ ਤੱਤੀ ਰੇਤ ਪਾ ਰਿਹਾ ਹੈ ਕੇਸ਼ਾਂ ਅੰਦਰ, ਉਦੋਂ ਵੀ ਗਏ ਕਹਿ ਰਹੇ ਨੇ ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣ ਆਈ। ਤਾਂ ਗੁਰੂ ਹਰਗੋਬਿੰਦ ਮਹਾਰਾਜ ਜੀ ਉੱਥੇ ਲੋਕਾਂ ਦੀ ਸੇਵਾ ਕਰਦੇ ਨੇ, ਲੰਗਰ ਵਰਤਾਉਂਦੇ ਨੇ, ਮੀਆਂ ਮੀਰ ਆਪਣੇ ਚੇਲਿਆਂ ਨੂੰ ਲੈ ਕੇ ਨਾਲ ਹੈ। ਅਤੇ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਮਹਿਲ ਜੀਵਨ ਸਾਥੀ ਵੀ ਨਾਲ ਸੇਵਾ ਕਰ ਰਹੇ ਨੇ। ਮੀਆਂ ਮੀਰ ਦੇ ਨਾਲ ਮੁਸਲਮਾਨ ਵੀ ਹਨ ਅਤੇ ਉਹਦੇ ਨਾਲ ਕੁਝ ਹੋਰ ਉਹਦੀਆਂ ਚੇਲੀਆਂ ਵੀ ਹਨ। ਮੀਆਂ ਮੀਰ ਬੜੀ ਇਹਤਿਆਤ ਰੱਖਦਾ ਹੈ ਇਸ ਦੀ ਜਾਤੀ ਨੂੰ ਮੁਰੀਦ ਬਣਾਉਣ ਤੋਂ, ਲੇਕਿਨ ਚੰਦ ਇੱਕ ਜੋ ਉਹਦੇ ਕੋਲ ਹਨ ਉਹ ਬੜੀਆਂ ਨਿਪੁੰਨ ਹਨ, ਮੀਆਂ ਮੀਰ ਦੀ ਨਸੀਹਤ 'ਤੇ ਚੱਲਦੀਆਂ ਨੇ, ਅਤੇ ਮੀਆਂ ਮੀਰ ਜਿੱਥੇ ਉਹਨਾਂ ਨੂੰ ਸੂਫੀ ਕਲਾਮ ਦੀ ਸਿੱਖਿਆ ਦਿੰਦਾ ਹੈ ਉੱਥੇ ਨਾਲ ਨਾਲ ਗੁਰੂ ਨਾਨਕ ਦੇ ਘਰ ਦੀ ਪਵਿੱਤਰ ਗੁਰਬਾਣੀ ਦੀ ਸੇਵਾ ਵੀ ਸਿੱਖਿਆ ਦਿੰਦਾ ਹੈ। ਚੁਨਾਚੇ ਮੀਆਂ ਮੀਰ ਦੇ ਸੇਵਕਾਂ ਵਿੱਚੋਂ ਕਈਆਂ ਨੂੰ ਗੁਰਬਾਣੀ ਯਾਦ ਹੋ ਗਈ, ਕਿਉਂਕਿ ਮੀਆਂ ਮੀਰ ਰੋਜ਼ ਪਾਠ ਕਰਦਾ ਹੈ ਸੁਖਮਨੀ ਸਾਹਿਬ ਦਾ, ਅਤੇ ਨਾਲ ਨਾਲ ਗੁਰੂ ਸਾਹਿਬ ਜੀ ਸੇਵਾ ਕਰਦੇ ਨੇ, ਸੁਬਹਾ ਸ਼ਾਮ ਕੀਰਤਨ ਹੁੰਦਾ ਹੈ ਮੁਜੰਗਾਂ ਸਥਾਨ ਉੱਤੇ। ਯਾਦ ਰਹੇ ਸ਼ਾਹੀ ਕਾਜ਼ੀ ਨੂੰ ਰੁਸਤਮ ਖਾਂ ਉਹਦਾ ਨਾਂ ਹੈ, ਧਿਆਨ ਨਜ਼ਰ ਇਤਿਹਾਸ ਦੇ ਨਾਲ ਨਾ ਰਹਿਣਾ। ਰੁਸਤਮ ਖਾਂ ਜੋ ਸ਼ਾਹੀ ਕਾਜ਼ੀ ਸੀ, ਇਹਦਾ ਘਰ ਵੀ ਮੁਜੰਗਾਂ ਵਿੱਚ ਹੀ ਸੀ, ਇਸੇ ਮਹੱਲੇ ਵਿੱਚ ਸੀ, ਇਸੇ ਏਰੀਏ ਵਿੱਚ ਸੀ। ਇਹਨੂੰ ਘਰ ਬੈਠਿਆਂ ਹੀ ਗੁਰਬਾਣੀ ਸੁਣੀ ਜਾਇਆ ਕਰੇ, ਗੁਰੂ ਦਾ ਉਪਦੇਸ਼ ਅਤੇ ਲੈਕਚਰ ਸੁਣਦਾ ਜਾਵੇ, ਕੀਰਤਨ ਸੁਣਿਆ ਕਰੇ, ਇਹਦਾ ਮਨ ਤਾਂ ਕਹੇ ਅਤੇ ਚੱਲ ਕੇ ਸੰਗਤ ਵਿੱਚ ਬੈਠਾਂ ਅਤੇ ਜਿਸ ਦੀ ਕਲਾਮ ਇਤਨੀ ਖਿੱਚ ਪਾਉਣ ਵਾਲੀ ਹੈ ਉਸਦੇ ਮੈਂ ਦੀਦਾਰ ਵੀ ਕਰਾਂ, ਪਰ ਜਿਸ ਵੇਲੇ ਤੁਰਨ ਲੱਗੇ ਅਤੇ ਅੰਦਰੋਂ ਜਨੂਨ ਤਾਂ ਅਸਬ ਇਹ ਕਹੇ ਮੈਂ ਮੁਸਲਮਾਨ ਹਾਂ, ਅਤੇ ਮੁਸਲਮਾਨ ਵੀ ਆਮ ਮੁਸਲਮਾਨਾਂ ਵਰਗਾ ਨਹੀਂ, ਨਮਾਜ਼ੀਆਂ ਨੂੰ ਨਮਾਜ਼ ਪੜ੍ਹਾਉਣ ਵਾਲਾ, ਆਮ ਮੁਸਲਮਾਨ ਹੋਰ ਹੁੰਦੇ ਨੇ, ਆਮ ਕੁਛ ਹੋਰ ਹੁੰਦਾ ਹੈ, ਮੈਂ ਤਾਂ ਆਮ ਹਾਂ ਜਿਵੇਂ ਹੋਵੇ ਕੋਈ ਜਥੇਦਾਰ ਆਗੂ, ਮੈਂ ਆਮ ਮੁਸਲਮਾਨਾਂ ਵਰਗਾ ਨਹੀਂ, ਜੇ ਮੈਂ ਚਲਿਆ ਗਿਆ ਮੇਰੇ ਪਿੱਛੇ ਕਈਆਂ ਨੇ ਪ੍ਰੇਰਿਤ ਹੋ ਕੇ ਚਲੇ ਜਾਣਾ ਹੈ। ਮੈਂ ਤਾਂ ਇਹ ਬੇਨਤੀ ਕਰਦਾ ਹੁੰਦਾ ਵੀ ਤੁਸੀਂ ਰੋਜ਼ ਉੱਦਮ ਨਾਲ ਸੰਗਤ ਵਿੱਚ ਆਉਂਦੇ ਹੋ, ਦੀਵਾਨ ਦੀ ਸੰਪੂਰਨਤਾ ਤੋਂ ਬਾਅਦ ਗੁਰੂ ਕਾ ਲੰਗਰ ਬੀਬੀਆਂ ਬੜੇ ਉਤਸ਼ਾਹ ਨਾਲ ਬਣਾਉਂਦੀਆਂ ਅਤੇ ਉਸ ਵੇਲੇ ਵਰਤਾਉਂਦੀਆਂ ਨੇ, ਗੁਆਂਢੀ ਕੌਮਾਂ ਦੇ ਬੰਦੇ ਆ ਕੇ ਸਾਨੂੰ ਪਤਾ ਵੀ ਨਹੀਂ ਕਿਤਨਾ ਅਸਰ ਕਬੂਲਦੇ ਨੇ। ਜਿਸ ਵੇਲੇ ਇੱਥੋਂ ਸਾਰੇ ਨਿਕਲਦੇ ਹਾਂ ਇਹਦੇ ਵਿੱਚ ਗੁਰਦੁਆਰਾ ਸਾਹਿਬ ਦੀ ਵੀ ਸ਼ਾਨ ਹੈ ਅਤੇ ਇਹਦੇ ਵਿੱਚ ਸਾਡੀ ਵੀ ਸ਼ਾਨ ਹੈ ਕਿ ਇਹ ਗੁਰੂ ਘਰ ਦੇ ਹੰਸ ਮਾਨ ਸਰੋਵਰ ਤੋਂ ਉੱਡ ਕੇ ਇੱਥੇ ਉੱਡ ਕੇ ਆਉਂਦੇ ਨੇ, ਇੱਥੇ ਖੁਰਾਕ ਲੈ ਕੇ ਗੁਰੂ ਕਾ ਸ਼ਬਦ ਰਤਨ ਇਹ ਲੈ ਕੇ ਫਿਰ ਉੱਡ ਕੇ ਉਤਸ਼ਾਹ ਨਾਲ ਜਾਂਦੇ ਨੇ ਅਗਾ ਕੇ। ਸਰੋਵਰ ਹੰਸਾਂ ਨਾਲ ਸੋਹਣਾ ਲੱਗਦਾ ਹੈ ਅਤੇ ਹੰਸ ਸਰੋਵਰ 'ਤੇ ਸੋਹਣੇ ਲੱਗਦੇ ਨੇ। ਭਲਾ ਜੇ ਕੋਈ ਹੰਸ ਕਰੰਗਾਂ 'ਤੇ ਬੈਠਾ ਹੋਵੇ, ਸੜਿਆਂ ਦੇ ਵਿੱਚ ਬੈਠਾ ਹੋਵੇ, ਤਾਂ ਉਸਨੂੰ ਹੰਸ ਨਹੀਂ ਕੋਈ ਕਹੇਗਾ, ਉਹਦੀ ਖੁਰਾਕ ਹੀ ਨਹੀਂ ਉੱਥੇ, ਉਹ ਜਾ ਹੀ ਨਹੀਂ ਸਕਦਾ। ਹੰਸ ਨਾ ਕੋਦਰਾ ਖਾਏ ਗੁਰਬਾਣੀ ਕਹਿੰਦੀ ਹੈ, ਪੋਲਾ ਲੋਕ ਗਹਿਲਾ ਲੋਕ ਨਾ ਜਾਣੀ ਹੰਸ ਨਾ ਕੋਦਰਾ ਖਾਏ। ਤੋ ਸਰੋਵਰ ਅਤੇ ਹੰਸ, ਹੰਸ ਅਤੇ ਸਰੋਵਰ ਇਹਨਾਂ ਦਾ ਓਤ ਪੋਤ ਰਿਸ਼ਤਾ ਹੈ। ਆਪ ਜੀ ਦੇ ਆਉਣ ਨਾਲ ਕਿਸ ਕਿਸ ਨੂੰ ਪ੍ਰੇਰਨਾ ਮਿਲਦੀ ਹੈ ਇਹ ਪਰਮੇਸ਼ਰ ਜਾਣਦਾ ਹੈ। ਅਣਜਾਣੇ ਹੀ, ਅਣਸੋਚੇ ਹੀ, ਅਣਸਮਝੇ ਹੀ ਆਪ ਦੇ ਰਾਹੀਂ ਗੁਰੂ ਸਾਹਿਬ ਦਾ ਪ੍ਰਚਾਰ ਹੋ ਜਾਂਦਾ ਹੈ। ਤੋ ਕੋਈ ਸਿੱਖੀ ਦਾ ਪ੍ਰਚਾਰ ਬੋਲਿਓ ਨਹੀਂ ਹੋ ਸਕਦਾ, ਚੁੱਪ ਕੀਤਿਓ ਵੀ ਹੋ ਸਕਦਾ, ਤੁਰਿਓ ਫਿਰਿਓ ਵੀ ਹੁੰਦਾ ਹੈ, ਖਾਂਦਿਆਂ ਪੀਂਦਿਆਂ ਵੀ ਹੁੰਦਾ ਹੈ, ਸੇਵਾ ਕਰਦਿਆਂ ਵੀ ਹੁੰਦਾ ਹੈ, ਸੰਗਤ ਵਿੱਚ ਬੈਠਿਆਂ ਵੀ ਹੁੰਦਾ ਹੈ। ਸਿੱਖ ਦਾ ਤਾਂ ਹਰ ਦਮ ਅਤੇ ਹਰ ਕਦਮ, ਹਰ ਨਕਲ, ਹਰ ਹਰਕਤ, ਹਰ ਸਕਨਾਤ ਪ੍ਰਚਾਰ ਹੀ ਹੈ ਜੇ ਆਪਣੀ ਰਿਸਪੋਂਸੀਬਿਲਟੀ ਫੀਲ ਕਰਦਾ ਹੋਵੇ। ਤੋ ਸਤਸੰਗ ਜੀ, ਇਹ ਦੇਖੋ ਹੁਣ ਸਾਡੇ ਸਾਹਮਣੇ ਸਾਡੇ ਭਾਰਤ ਵਰਸ਼ ਵੱਲੋਂ ਸਰਦਾਰ ਸਾਹਿਬ ਸਰ ਅਰਜਨ ਸਿੰਘ ਜੀ ਇੱਥੇ ਦੂਤ ਬਣ ਕੇ ਆਏ ਨੇ, ਅੰਬੈਸੇਡਰ ਬਣ ਕੇ ਆਏ ਨੇ, ਦੇਸ਼ ਦੀ ਸ਼ਾਨ, ਦੇਸ਼ ਦੀ ਜ਼ਿੰਮੇਦਾਰੀ ਉਹ ਨਿਭਾ ਰਹੇ ਨੇ, ਪਰ ਸਾਡੇ ਉੱਤੇ ਵੀ ਲਾਗੂ ਹੁੰਦੀ ਹੈ। ਅਸੀਂ ਆਪਣੇ ਥਾਂ ਦੂਤ ਹਾਂ ਦੇਸ਼ ਦੇ, ਸਾਤੋਂ ਭਾਰਤ ਦਾ ਅੰਦਾਜ਼ਾ ਲੱਗੇਗਾ, ਭਾਰਤ ਤੋਂ ਇਲਾਵਾ ਸਾਤੋਂ ਸਿੱਖੀ ਦਾ ਵੀ ਅੰਦਾਜ਼ਾ ਲੱਗੇਗਾ। ਆ ਨਿਸ਼ਾਨ ਸਾਹਿਬ ਜੀ ਚੱਕੀ ਫਿਰਦੇ ਹਾਂ। ਤੋ ਇਸ ਲਈ ਹਰ ਬੰਦੇ ਦੀ ਕੋਈ ਰਿਸਪੋਂਸੀਬਿਲਟੀ ਹੁੰਦੀ ਹੈ, ਕਾਸ਼ ਕਿ ਉਹ ਮਹਿਸੂਸ ਕਰੇ। ਤੋ ਇਸ ਅਮਾਮ ਨੇ ਸੋਚਿਆ, ਰੁਸਤਮ ਖਾਂ ਕਾਜ਼ੀ ਨੇ ਸੋਚਿਆ, ਜੇ ਮੈਂ ਗੁਰੂ ਦੀ ਸੰਗਤ ਵਿੱਚ ਚਲਿਆ ਗਿਆ ਤਾਂ ਮੇਰੇ ਨਾਲ ਤੁਲਕ ਰੱਖਣ ਵਾਲੇ ਵੀ ਚਲੇ ਜਾਣਗੇ, ਇਹ ਤਾਂ ਬੁਰੀ ਬਾਤ ਹੋਵੇਗੀ। ਇਹ ਤਾਂ ਦਿਲ ਤਾਂ ਅੰਦਰੋਂ ਮੰਨੇ ਪਰ ਬੁੱਧੀ ਕੰਪਰੋਮਾਈਜ਼ ਨਾ ਕਰੇ, ਬੁੱਧੀ ਸਹਿਮਤ ਨਾ ਹੋਵੇ। ਤੋ ਆਖਰ ਇਹ ਗਿਆ ਨਾ, ਬੜਾ ਮੁਤਸਬੀ ਬੰਦਾ ਹੈ, ਜਨੂੰਨੀ ਬੰਦਾ ਹੈ। ਤੋ ਕਰਤਾਰ ਦੀ ਕੁਦਰਤ ਕੀ ਹੋਈ ਕਿ ਰੁਸਤਮ ਖਾਂ ਦੇ ਘਰ ਵਿੱਚ ਇੱਕ ਮੁਟਿਆਰ ਲੜਕੀ ਰਹਿੰਦੀ ਹੈ। ਇਤਿਹਾਸਕਾਰ ਇੱਥੇ ਵੱਖ ਵੱਖ ਰਾਏ ਦਿੰਦੇ ਨੇ, ਕਈਆਂ ਨੇ ਲਿਖਿਆ ਹੈ, ਮੈਂ ਮਹਾਨ ਕੋਸ਼ 'ਚੋਂ ਇਹ ਗੱਲ ਬੋਲਣ ਲੱਗਾ ਹਾਂ। ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਮਹਾਨ ਕੋਸ਼ ਵਿੱਚ ਲਿਖਦੇ ਨੇ, ਜੋ ਬੜੀ ਮਕਬੂਲ ਪੁਸਤਕ ਹੈ, ਸਿੱਖ ਜਗਤ ਵਿੱਚ ਵੀ ਨਹੀਂ ਬਾਕੀ ਕੌਮਾਂ ਅੰਦਰ ਵੀ ਉਹਨਾਂ ਦੀ ਇਸ ਪੁਸਤਕ ਨੂੰ ਮਾਨਨੀ ਸਮਝਿਆ ਜਾਂਦਾ ਹੈ, ਜਿਵੇਂ ਸਾਡਾ ਇਤਿਹਾਸ ਗੁਰਪ੍ਰਤਾਪ ਸੂਰਜ ਹੈ। ਭਾਈ ਕਾਹਨ ਸਿੰਘ ਜੀ ਲਿਖਦੇ ਨੇ ਮਹਾਨ ਕੋਸ਼ ਅੰਦਰ ਕਿ ਇੱਕ ਹਿੰਦੂ ਲੜਕੀ ਜਿਸ ਦੇ ਮਾਤਾ ਪਿਤਾ ਜੀ ਚੜ੍ਹਾਈ ਕਰ ਗਏ ਅਤੇ ਕਿਸੇ ਕਾਰਨ ਇੱਧਰ ਉੱਧਰ ਪਲ ਗਈ, ਜਵਾਂ ਹੋਈ ਅਤੇ ਬੜੀ ਖੂਬਸੂਰਤ ਬੱਚੀ ਸੀ, ਇਹ ਕਿਸੇ ਤਰ੍ਹਾਂ ਇਹਨੇ ਖਰੀਦ ਲਈ ਜਾਂ ਰੁਲਦੀ ਖੁੱਲਦੀ ਕਿਸੇ ਨੂੰ ਪੈਸੇ ਦੇ ਕੇ ਲੈ ਆਇਆ, ਇਹਨੇ ਆਪਣੇ ਘਰ ਵਿੱਚ ਇਸ ਨੂੰ ਦਾਸੀ ਬਣਾ ਕੇ ਰੱਖਿਆ, ਕੁਨੀਜ਼ ਬਣਾ ਕੇ ਰੱਖਿਆ, ਕਾਫ ਨੂਨ ਯੇ ਜ਼ੇ ਇਹ ਲਫ਼ਜ਼ ਲਿਖਿਆ ਹੈ, ਅਤੇ ਕੁਨੀਜ਼ ਬਣਾ ਕੇ ਰੱਖਿਆ, ਦਾਸੀ ਨੌਕਰਾਣੀ, ਅਤੇ ਪਹਿਲਾਂ ਇਸ ਨੂੰ ਇਸਲਾਮ ਦੀ ਸਿੱਖਿਆ ਦਿੱਤੀ। ਭਾਈ ਜੀ ਨੇ ਇਹਨਾਂ ਦਾ ਨਾਂ, ਇਹਦਾ ਨਾਂ ਕਮਲਾ ਲਿਖਿਆ, ਕਮਲਾ, ਇਹ ਹਿੰਦੂ ਲੜਕੀ ਸੀ। ਖੈਰ ਕਈ ਹੋਰ ਲਿਖਾਰੀਆਂ ਨੇ ਲਿਖਿਆ ਹੈ ਕਿ ਇਹਦਾ ਨਾਂ ਕੌਲਾ ਸੀ, ਕੌਲਾ, ਦੁਨੁਕਤੀਆ ਕਾਫ ਅਤੇ ਲਾਮ ਅਲਫ ਨੂਨ ਹੁੰਨਾ, ਕੌਲਾ। कुछ भी होवे इनू इसने इस्लाम की सिक्ख्या दी। ये लड़की कुछ गुआढ़ी लड़कियां नाल रल के कुछ होर इस्त्रियां नाल रल के बीबिया नाल रल के मियाँ मीर दे डेरे जांदी आउंदी हुंदी सी। मियाँ मीर किसे औरत नू अपनी कुटिया अंदर रात नहीं रहन देंदा सी। बड़े उच्चे जीवन का मालिक सी तां भी बड़ा मोहतात रहिंदे सन। इह नूर जहां मैं एक दिन कह चुका हाँ कि इत्थे आके हिंदुस्तान की पटराणी इहदियां बोरियां ते बहिंदी हुंदी सी, इहदा झाड़ू दिंदी हुंदी सी, इत्थे जहांगीर छिड़का करदा हुंदा सी ते जहांगीर नू ताड़न वाला इक्को ही रूहानियत वाला बंदा सी गुरु अर्जन देव जी दा मित्र साईं मियां मीर अमीन मईन अल इस्लाम जिहदी एडी वड्डी सोभा सी। एक जुत्तियां गंढन वाले मोची तो लैके जहांबानी ताज रखण वाले जहांगीर तक मियाँ मीर जी की सोभा फैली हुई सी। ये लड़की इधर उधर नाल रल के उहदी संगत विच जाया करदी सी। उत्थों जांदियां जांदियां इहदे पूर्वले कर्म सन, इहदा मन रूहानियत वल नू प्रेरिया गया। सूफी कलाम ये पढ़दी हुंदी सी। मियाँ मीर दे डेरे एक बड़ा ही सियाणा पुरश सी अब्दुल्ले शाह, वह भी बड़ा लायक सी। वह उत्थे कोई ना कोई कुरान की आयत या कोई होर हदीस या कोई ऐसी चीज़ पढ़ के सुनांदा हुंदा सी जिस तों ये बड़ी प्रेरित हुंदी ते कोई ना कोई पुस्तक मियाँ मीर दे डेरियों या अब्दुल्ले शाह फकीर तों ये लै आउंदी ते उहनू पढ़दी। ते रुस्तम खां बड़ा खुश हुंदा सी, आखिर इन्हें बच्चियां वांगू ही रखी सी या इहदी दासी सी, एनी हाउ कुछ भी होवे इहनू इस्लाम की तालीम मिली। तो बड़ी चतर सी, बड़ी होशियार सी, बड़ी शार्प बुद्धि ते बड़ा लतीफ दिमाग सी इस कौला बच्ची दा। ते कहंदे ने गुरु हरगोबिंद महाराज जदों गिल्टी बुखार नाल दुखियां दी इत्थे सेवा करदे रहे, मियाँ मीर दे नाल रल के उस जत्थे विच ये भी सेवा ले गई। जिवें सकाउट्स लड़के लड़कियां अज भी जांदे ने, ये महाराज जी दी सेवा वेख के गरीबां नाल प्यार वेख के बगैर तमीज़ मजहब मिलत ये प्यार वेख के बड़ी ही प्रभावित होई। ते कदी कदी गुरु अर्जन देव जी दियां गल्लां साईं मियाँ मीर जी तो भी सुनदी हुंदी सी। कदी कदी मियाँ मीर नू कह के ये बाणी दियां तुकां भी लिख लियांदी हुंदी सी उर्दू अंदर। ते अज तां इहदे घर विच ही समझो सतसंग आ गया श्री गुरु हरगोबिंद महाराज जी दा। एक वारी तुसीं खेचल करो, आओ रल के सारे मत्था टेकीए ते आखिए सतनाम श्री वाहे। आओ जी तुक कहिए तू मेरा राखा। एक दिन संगत विच शब्द ही आ गया ते इस लड़की कौला ने अपने घर हुंदियां ही ये शब्द सुनिया अब्बा जान वलों, पिता रुस्तम खां वलों। इहनू आग्या नहीं है संगत विच जाण दी कि तू काफर दी संगत विच नहीं जाना। वह कहिंदा काफर दी संगत विच नहीं जाना, पर हुण रुस्तम खां घरों बाहर है। इहदा मन वलूंदरिया गया है, इहदा मन कुचलिया गया है, इहदा मन मधोलिया गया है। तो यह कहिंदी सी जे मैनू कोई खुल होवे ता मैं उड के भी चली जावां, मैं सुना जा के गुरु की पवित्र रसना तो पवित्र वाक। तो इं लाहौर विच कई मुसलमानों नू बाणी याद हो गई सी। मियाँ मीर दे सत्संगियां नू अमूमन कौलां नू भी हो गई सी। संगत विचों आवाज़ आवे इस शब्द की ते कौलां अपने घर का कम कर दी, नाले रोंदी फिरे नाले गाँदी फिरे। इस तजबजब का शिकार होई होई मेरा पिता या ए रुस्तम खां मैनू जान नहीं देंदा, कोसदा है, बरजदा है, होड़दा है, मोड़दा है, पर इहदा दिल अंदरों उड उड के जाया करे। संगत दे तसव्वरात तखयल इमेजिनेशन ख्याल ध्यान आपे बनाया करे। गुरु हरगोबिंद किवें बैठे होणगे, किवें उहनां दी संगत विच संगतां बैठियां होवणगियां। सुणिया है कि बीबियां भैणां भी जा के बहिंदियां ने, साडे मज़हब विच तां एड्डी खुल नहीं है। जे मैं किते मैनूं खुल होवे तां मैं भी उड के चली जावां। ए शब्द कीर्तन विचों इन्हें घर हुंदियां ही सुन लिया केड़ा
के तू मेरा राखा सपनी
ਧਿਆਨ ਅੰਦਰ ਐਡੀ ਮਹੱਬ ਹੋਈ, ਨਾਲ ਨਾਲ ਤੁਕ ਗਾਈ ਜਾਵੇ। ਬਾਹਰ ਬੰਨੇ ਨੂੰ ਇਸ ਦੀ ਕੰਡ ਸੀ। ਰੁਸਤਮ ਖਾਂ ਨੇ ਵੇਖਿਆ ਮਖਰੂਹ ਚੀਜ਼, ਮਮਨੂ ਚੀਜ਼, ਬਵਰਜਿਤ ਚੀਜ਼ ਮੇਰੇ ਘਰ ਵਿੱਚ ਕਿਵੇਂ। ਆਪ ਨੂੰ ਪਤਾ ਹੈ ਮੁਸਲਮਾਨਾਂ ਵਿੱਚ ਇੱਕ ਸ਼੍ਰੇਣੀ ਹੈ, ਇੱਕ ਅਨਸਰ ਹੈ ਜੋ ਰਾਗ ਤੋਂ ਬੜਾ ਖਿਲਾਫ ਹੈ। ਰਾਗ ਨੂੰ ਸ਼ੈਤਾਨੀਅਤ ਪੈਦਾ ਕਰਨ ਵਾਲੀ ਚੀਜ਼ ਸਮਝਦਾ ਹੈ, ਲੇਕਿਨ ਗੁਰੂ ਮਹਾਰਾਜ ਜੀ ਨੇ ਇਹਦੇ ਰਾਹੀਂ ਰੂਹਾਨੀਅਤ ਵੰਡੀ ਹੈ। ਤੋ ਔਰੰਗਜ਼ੇਬ ਵੀ ਇਸੇ ਸ਼੍ਰੇਣੀ ਵਿੱਚੋਂ ਸੀ। ਇਹਨੇ ਕਿਹਾ ਮੇਰੇ ਘਰ ਵਿੱਚੋਂ ਮਖਰੂਹ ਚੀਜ਼, ਕੰਨ ਲਾ ਕੇ ਸੁਣਿਆ, ਕੌਲਾਂ ਨੂੰ ਨਹੀਂ ਪਤਾ ਕੀ ਹੋ ਰਿਹਾ, ਕੰਨ ਲਾ ਕੇ ਸੁਣਿਆ ਅਤੇ ਇਹਦੇ ਇਹ ਕੁਨੀਜ਼ ਕੌਲਾਂ ਗਾ ਰਹੀ ਸੀ, ਗਊ ਨਾਲ ਸੁਣਿਆ ਅਤੇ ਇਹ ਗੁਰਬਾਣੀ ਦੀ ਤੁੱਕ ਕਹਿ ਰਹੀ ਸੀ। ਨਹੁੰ ਤੋਂ ਚੋਟੀ ਤੱਕ ਅੱਗ ਲੱਗ ਗਈ, ਬਲ ਉੱਠਿਆ, ਸਾਰੇ ਮਜ਼ੰਗਾਂ ਅੰਦਰ ਦੂਰ ਦੂਰ ਤੱਕ ਆਉਣ ਵਾਲੀਆਂ ਸੰਗਤਾਂ ਨੂੰ ਗੁਰਬਾਣੀ ਦੇ ਅੰਮ੍ਰਿਤ ਤਰੌਂਕਿਆਂ ਨਾਲ ਠੰਡ ਮਿਲੇ। ਪਰ ਰੁਸਤਮ ਖਾਂ ਜਨੂਨੀ ਬੰਦੇ ਨੂੰ ਗੁਰਬਾਣੀ ਦੀਆਂ ਤੁਕਾਂ ਨਾਲ ਲਾਟਾਂ ਬਲਣ, ਲਾਟਾਂ ਕਿਵੇਂ, ਤੁਸੀਂ ਵੇਖੇ ਪਾਣੀ ਠੰਡਾ ਹੀ ਹੁੰਦਾ ਅਤੇ ਠੰਡਾ ਵੀ ਭਾਵੇਂ ਬਰਫ਼ ਪਾ ਕੇ ਕਰ ਲਓ, ਇੱਕ ਸਫੇਦ ਰੰਗ ਦੀ ਚੀਜ਼ ਹੁੰਦੀ ਹੈ ਕਲੀ ਚੂਨਾ, ਉਹਦਾ ਗੋਲਾ ਹੋਵੇ ਨਾ ਢੇਲਾ, ਉਹਨੂੰ ਐਂ ਰੱਖ ਕੇ ਠੰਡੇ ਤੋਂ ਠੰਡਾ ਪਾਣੀ, ਬਰਫਾਨੀ ਪਾਣੀ ਉਹਦੇ 'ਤੇ ਪਾਓ, ਹਰ ਚੀਜ਼ ਨੂੰ ਠੰਡ ਪਹੁੰਚੇਗੀ ਪਰ ਉਹਦੇ 'ਚੋਂ ਅੱਗ ਨਿਕਲੇਗੀ, ਉਹਦੇ 'ਚੋਂ ਅੱਗ ਨਿਕਲਦੀ ਹੈ। ਐਨ ਇਸੇ ਤਰ੍ਹਾਂ ਕਦੂਰਤ ਵਾਲੇ ਹਿਰਦੇ ਅੰਮ੍ਰਿਤ ਬਾਣੀ ਨਾਲ ਵੀ ਭੜਕ ਉੱਠਦੇ ਨੇ, ਜਿਵੇਂ ਕਿ ਰੁਸਤਮ ਖਾਂ ਕਾਜ਼ੀ। ਬਸ ਫਿਰ ਕੀ ਸੀ, ਘੋੜਾ ਤਾਂ ਇਹਨੇ ਬਾਹਰ ਅਸਤਬਲ ਵਿੱਚ ਛੱਡਿਆ ਸੀ, ਇਹਦੇ ਹੱਥ ਵਿੱਚ ਹੰਟਰ ਸੀ, ਹੰਟਰ ਚਾਬਕ, ਅੰਦਰ ਦਾਖਲ ਹੋਇਆ ਅਤੇ ਅੰਦਰ ਹਾਕਮਾਨਾ ਅੰਦਾਜ਼ ਨਾਲ ਅੱਗੇ ਆ ਕੇ ਨਾਲੇ ਚਿੜਕਿਆ, ਨਾਲੇ ਕੌਲਾਂ ਨੂੰ ਕੋਰੜੇ ਮਾਰ ਮਾਰ ਕੇ ਬੇਹੋਸ਼ ਕਰਕੇ ਸੁੱਟ ਦਿੱਤਾ। ਤੂੰ ਕਾਫਰਾਂ ਦੀ ਬਾਣੀ ਅਵਾਮ ਦੇ ਘਰ ਵਿੱਚ ਗਾਵੇਂ, ਤੇਰੀ ਐਡੀ ਜ਼ੁਰਤ, ਤੇਰੀ ਜ਼ੁਬਾਨ ਖਿੱਚ ਕੇ ਸਿਰ ਦੇਵਾਂ, ਬੇਹੋਸ਼ ਕਰਕੇ ਸੁੱਟ ਦਿੱਤੀ, ਠੁੱਡੇ ਮਾਰੇ ਅਤੇ ਹੋਰ ਕੀ ਕੁਛ ਦੁਸ਼ਨਾਮ ਅਤੇ ਗਾਲੀਆਂ ਦਿੱਤੀਆਂ। ਸੰਗਤ ਜੀਓ, ਇਤਿਹਾਸ ਵਿੱਚ ਲਿਖਿਆ ਹੈ ਕਿ ਇਸਨੇ ਆਪਣੇ ਤੋਂ ਵੱਡੇ ਕਾਜ਼ੀ ਨੂੰ ਵੀ ਦੱਸਿਆ ਅਤੇ ਇਹ ਗੱਲ ਮੀਆਂ ਮੀਰ ਤੱਕ ਵੀ ਪਹੁੰਚ ਗਈ, ਸ਼ਾਹ ਅਬਦੁੱਲਾ ਤੱਕ ਵੀ ਪਹੁੰਚ ਗਈ, ਸਾਈਂ ਮੀਆਂ ਮੀਰ ਤੱਕ ਪਹੁੰਚੀ। ਵੱਡੇ ਕਾਜ਼ੀ ਕੋਲ ਇਮਾਮ ਸ਼ਿਕਾਇਤ ਲਗਿਆ ਕਿ ਮੇਰੇ ਘਰ ਵਿੱਚ ਇਸ ਤਰ੍ਹਾਂ ਨਾਲ ਮੇਰੀ ਹੀ ਕੁਨੀਜ਼ ਕੌਲਾਂ ਕਾਫਰਾਂ ਦੀ ਕਲਾਮ ਪੜ੍ਹਦੀ ਹੈ, ਬੋਲ ਬੋਲ ਕੇ, ਗਾ ਗਾ ਕੇ। ਲੇਕਿਨ ਮੁਸ਼ਕਿਲ ਇੱਕ ਹੈ ਕਿ ਮੈਂ ਉਸਨੂੰ ਆਪਣੇ ਘਰ ਨਹੀਂ ਰੱਖਣਾ ਚਾਹੁੰਦਾ, ਮਾਰ ਦੇਣੀ ਚਾਹੁੰਦਾ, ਕਿਉਂਕਿ ਇਹ ਕਾਫਰਾਂ ਦੀ ਬਾਣੀ ਪੜ੍ਹਦੀ ਹੈ। ਲੇਕਿਨ ਇਸ ਗੱਲ ਤੋਂ ਮੁਹਤਾਤ ਬੜਾ ਹੋਣਾ ਰਹਿਣਾ ਪਵੇਗਾ, ਕਿਉਂਕਿ ਵਕਤ ਦਾ ਬਾਦਸ਼ਾਹ ਜਹਾਂਗੀਰ ਆਗਰੇ ਤੋਂ ਲੈ ਕੇ ਗੁਰੂ ਹਰਗੋਬਿੰਦ ਨਾਲ ਦੋਸਤੀ ਦਾ ਹੱਥ ਵਧਾ ਚੁੱਕਾ ਹੈ, ਜੁੜ ਚੁੱਕਾ ਹੈ, ਅਤੇ ਕਦਮ ਕਦਮ ਰਲ ਰਲ ਕੇ ਉਹ ਮੰਜ਼ਲਾਂ ਕਰਦੇ ਕਰਦੇ ਇੱਥੇ ਆਏ ਨੇ। ਜਹਾਂਗੀਰ ਆਪਣੀ ਬੇਗਮ ਨੂਰ ਜਹਾਂ ਨੂੰ ਲੈ ਕੇ ਹਰਿਮੰਦਰ ਅਤੇ ਅਕਾਲ ਤਖ਼ਤ ਵੀ ਜਾ ਚੁੱਕਾ ਹੈ। ਜਹਾਂਗੀਰ ਦੀ ਇੱਛਾ ਦੇ ਮੁਤਾਬਕ ਹਰਗੋਬਿੰਦ ਜੀ ਅੰਮ੍ਰਿਤਸਰ ਤੋਂ ਲਾਹੌਰ ਆਏ ਨੇ। ਜੇ ਇਹ ਗੱਲ ਲੀਕ ਆਊਟ ਹੋ ਗਈ ਤਾਂ ਸ਼ਾਇਦ ਜਹਾਂਗੀਰ ਵੱਲੋਂ ਸਾਨੂੰ ਕੀ ਸਜ਼ਾ ਦਿੱਤੀ ਜਾਵੇ, ਕੋਈ ਢੰਗ ਬਣਾਓ ਕਿ ਕੌਲਾਂ ਨੂੰ ਮਾਰ ਦਿੱਤਾ ਜਾਵੇ। ਇਹ ਹੁਣ ਇਹ ਤਜਵੀਜ਼ਾਂ ਬਣਾਉਂਦੇ ਨੇ, ਮੀਆਂ ਮੀਰ ਕੋਲ ਵੀ ਖਬਰ ਚਲੀ ਜਾਂਦੀ ਹੈ। ਤਾਂ ਹੁਣ ਇੱਥੋਂ ਆਪ ਜੀ ਤੋਂ ਖੁਸ਼ੀਮਾ ਦੀ ਜਾਚਨਾ ਹੈ।